ਅਦਾਰਾ ਸਿੱਖ ਸ਼ਹਾਦਤ ਵੱਲੋਂ ਘੱਲੂਘਾਰਾ 1984 ਸੰਬੰਧੀ ਛਪੀਆਂ ਹੋਈਆਂ ਲਿਖਤਾਂ ਦੇ ਅਧਿਐਨ ਵਿਸ਼ਲੇਸ਼ਣ ਲਈ ਰੱਖੇ ਗਏ ਇਸ ਸੈਮੀਨਾਰ ਵਿੱਚ ਪਹੁੰਚੇ ਸਮੂਹ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੂਘਾਰਾ 84 ਸਿੱਖ ਯਾਦ ਦੇ ਵਿੱਚ ਇੱਕ ਡੂੰਘੇ ਜ਼ਖਮ ਵਜੋਂ ਸਦਾ ਹੀ ਯਾਦ ਰੱਖੇ ਜਾਣ ਵਾਲਾ ਔਰ ਪੰਥ ਨੂੰ ਇੱਕ ਨਵੇਂ ਯੁੱਗ ਵਿੱਚ ਸ਼ਾਮਿਲ ਕਰਵਾਉਣ ਵਾਲਾ ਵਰਤਾਰਾ ਹੈ। ਇਸ ਵਰਤਾਰੇ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਦੀ ਬਹੁਤ ਲੰਬਾ ਅਰਸਾ ਹੋਰ ਅਗਲੇ ਸਮੇਂ ਵਿੱਚ ਵੀ ਲੋੜ ਰਹੇਗੀ, ਕਿਉਂਕਿ ਜਿਹੜੇ ਵੀ ਵੱਡੇ ਦੁਖਾਂਤ ਹੁੰਦੇ ਹਨ ਉਹ ਸਾਨੂੰ ਇੱਕ ਨਵੀਂ ਤਰ੍ਹਾਂ ਨਾਲ ਸੋਚਣ ਦਾ, ਸਮਝਣ ਦਾ, ਆਪਣੇ ਭਵਿੱਖ ਦੀਆਂ ਨੀਤੀਆਂ ਤੈਅ ਕਰਨ ਦਾ ਸਬੱਬ ਬਣਦੇ ਹਨ। ਸੋ ਸੰਘਰਸ਼ ਦੇ ਵਿੱਚ ਲੰਮਾ ਅਰਸਾ ਜੀਵਨ ਬਤੀਤ ਕਰਨ ਵਾਲੇ ਸੰਘਰਸ਼ੀ ਜਿਉੜਿਆਂ ਵੱਲੋਂ ਪੰਥ ਨੂੰ ਇਹ ਸੱਦਾ ਦਿੱਤਾ ਗਿਆ ਕਿ 2024 ਵਿੱਚ 1984 ਘੱਲੂਘਾਰਾ ਜਿਹੜਾ ਜੂਨ 84 ਵਿੱਚ ਅਤੇ ਨਵੰਬਰ 84 ਵਿੱਚ ਵਾਪਰਿਆ, ਉਸ ਘੱਲੂਘਾਰੇ ਨੂੰ 40 ਵਰ੍ਹੇ ਹੋ ਜਾਣੇ ਹਨ, ਇਸ ਕਰਕੇ ਉਹਨੂੰ 40 ਸਾਲਾਂ ਨੂੰ ਸਮਰਪਿਤ ਕਰਕੇ ਪੰਥ ਵਿੱਚ ਜੋ ਕਾਰਜਸ਼ੀਲ ਸੰਸਥਾਵਾਂ ਹਨ ਉਹ ਵੱਖ ਵੱਖ ਸਮਾਗਮ ਕਰਨ, ਤਾਂ ਉਸ ਸੱਦੇ ਨੂੰ ਧਿਆਨ ਗੋਚਰ ਰੱਖਦਿਆਂ ਹੋਇਆਂ ਅਦਾਰਾ ਸਿੱਖ ਸ਼ਹਾਦਤ ਵੱਲੋਂ ਘੱਲੂਘਾਰੇ ਸੰਬੰਧੀ ਛਪੀਆਂ ਹੋਈਆਂ ਲਿਖਤਾਂ ਦੇ ਅਧਿਐਨ ਵਿਸ਼ਲੇਸ਼ਣ ਲਈ ਇਹ ਸੈਮੀਨਾਰ ਗੋਸ਼ਟੀ ਸੰਬੰਧੀ ਵਿਚਾਰ ਕੀਤੀ ਗਈ। ਤਾਂ ਜਦੋਂ ਉਹ ਸਾਰੀਆਂ ਲਿਖਤਾਂ ਇਕੱਤਰ ਕੀਤੀਆਂ ਗਈਆਂ, ਉਹਨਾਂ ਸੰਬੰਧੀ ਸੈਮੀਨਾਰ ਕਰਾਉਣ ਦਾ ਫੈਸਲਾ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ, ਤਾਂ ਇਹ ਸਮਝ ਲੱਗੀ ਕਿ ਇੱਕ ਸੈਮੀਨਾਰ ਵਿੱਚ ਇਹ ਸਾਰਾ ਕੁਝ ਸਮੇਟਣਾ ਔਖਾ ਹੋਏਗਾ, ਇਸ ਲਈ ਸੈਮੀਨਾਰਾਂ ਦੀ ਇੱਕ ਲੜੀ ਚਲਾਉਣੀ ਪਏਗੀ ਔਰ ਵੱਖ ਵੱਖ ਇਲਾਕਿਆਂ ਦੇ ਵਿੱਚ ਇਹ ਸੈਮੀਨਾਰ ਕੀਤੇ ਜਾਣਗੇ, ਤਾਂ ਕਿ ਜ਼ਿਆਦਾ ਜਿਹੜੇ ਵਿਦਵਾਨ ਹਨ ਉਹਨਾਂ ਨੂੰ ਇਹਦੇ ਵਿੱਚ ਸ਼ਾਮਿਲ ਕਰਾਇਆ ਜਾ ਸਕੇ ਅਤੇ ਜ਼ਿਆਦਾ ਸੰਗਤ ਨੂੰ ਇਹਦੇ ਵਿੱਚ ਸ਼ਾਮਿਲ ਕਰਾਇਆ ਜਾ ਸਕੇ। ਇਸ ਲਈ 84 ਘੱਲੂਘਾਰਾ ਜਿਹੜਾ ਹੈ ਉਹਦੇ ਸੰਬੰਧੀ ਜੋ ਪ੍ਰਮੁੱਖ ਲਿਖਤਾਂ ਆਈਆਂ ਉਹਨਾਂ ਨੂੰ ਵਿਚਾਰਨ ਦੇ ਲਈ ਇਸ ਦਾ ਸਿਰਲੇਖ ਰੱਖਿਆ ਗਿਆ, ਲਿਖਤਾਂ ਦੀਆਂ ਪੈੜਾਂ। ਇਹ ਸਿਰਲੇਖ ਪ੍ਰੋਫੈਸਰ ਜੀ ਐੱਸ ਰਿਆਲ ਜੋ ਪਟਿਆਲਾ ਯੂਨੀਵਰਸਿਟੀ ਵਿੱਚ ਭਾਸ਼ਾ ਵਿਗਿਆਨ ਦੇ ਬਹੁਤ ਵੱਡੇ ਸਕਾਲਰ ਸਨ, ਉਹਨਾਂ ਦੀ ਇੱਕ ਕਿਤਾਬ ਹੈ ਸ਼ਬਦਾਂ ਦੀਆਂ ਪੈੜਾਂ, ਉਸ ਕਿਤਾਬ ਤੋਂ ਪ੍ਰੇਰਿਤ ਹੋ ਕੇ ਲਿਖਿਆ ਗਿਆ ਲਿਖਤਾਂ ਦੀਆਂ ਪੈੜਾਂ, ਕਿਉਂਕਿ ਉਹਦੇ ਵਿੱਚ ਉਹਨਾਂ ਨੇ ਇੱਕ ਮਾਡਲ ਦਿੱਤਾ ਸੀਗਾ ਕਿ ਜਿਹੜੇ ਸ਼ਬਦ ਹਨ ਹਰੇਕ ਭਾਸ਼ਾ ਦੇ ਵਿੱਚ ਜੋ ਸ਼ਬਦ ਹਨ ਉਹ ਸ਼ਬਦਾਂ ਦੀ ਪੈੜ ਨੱਪਦੇ ਹੋਏ ਉਹਨਾਂ ਸ਼ਬਦਾਂ ਦੇ ਜਨਮ ਤੱਕ ਪਹੁੰਚੇ ਕਿ ਇਹ ਸ਼ਬਦ ਕਿਵੇਂ ਹੋਂਦ ਵਿੱਚ ਆਏ। ਤਾਂ ਅਸੀਂ ਵੀ ਇੱਥੇ ਇੱਕ ਯਤਨ ਕੀਤਾ ਹੈ ਕਿ ਜਿਹੜਾ 84 ਸੰਬੰਧੀ ਲਿਖਤਾਂ ਆਈਆਂ ਹਨ ਉਹ ਲਿਖਤਾਂ ਕਿਸ ਤਰ੍ਹਾਂ ਦੀ ਮਾਨਸਿਕਤਾ ਵਿੱਚੋਂ ਪੈਦਾ ਹੋਈਆਂ, ਉਹਨਾਂ ਲਿਖਤਾਂ ਨੂੰ ਲਿਖਣ ਵਾਲੇ ਸਕਾਲਰ ਕਿਸ ਤਰ੍ਹਾਂ ਦੀਆਂ ਧੜੇਬੰਦੀਆਂ ਵਿੱਚ ਬੱਝੇ ਹੋਏ ਸਨ, ਕਿਸ ਕਿਸਮ ਦਾ ਹਕੂਮਤੀ ਦਬਾਅ ਸਹਿ ਰਹੇ ਸਨ, ਕਿਸ ਕਿਸਮ ਦੇ ਉਹਨਾਂ ਦੇ ਰੁਝਾਨ ਸਨ, ਜਿਸ ਕਰਕੇ ਉਹ ਲਿਖਤਾਂ ਹੋਂਦ ਵਿੱਚ ਆਈਆਂ। ਜੇ ਲਿਖਤਾਂ ਦੇ ਪ੍ਰਮੁੱਖ ਵਰਗ ਬਣਾਏ ਜਾਣ ਤਾਂ ਉਹ ਲਿਖਤਾਂ ਦੇ ਰੂਪ ਸੰਬੰਧੀ ਵੀ ਬਣ ਜਾਂਦੇ ਨੇ, ਲੇਖਕਾਂ ਦੇ ਹਵਾਲੇ ਨਾਲ ਵੀ ਬਣ ਜਾਂਦੇ ਨੇ ਅਤੇ ਵਿਚਾਰਧਾਰਾ ਦੇ ਹਵਾਲੇ ਨਾਲ ਵੀ ਬਣ ਜਾਂਦੇ ਨੇ। ਜੇ ਆਪਾਂ ਲੇਖਕਾਂ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਲੇਖਕਾਂ ਦੇ ਵਿੱਚ ਵੀ ਕਈ ਕਿਸਮ ਦੇ ਬੰਦੇ ਹਨ ਔਰ ਉਹਨਾਂ ਦੇ ਪਿੱਛੇ ਕਈ ਕਿਸਮ ਦੀਆਂ ਪ੍ਰੇਰਨਾਵਾਂ ਹਨ। ਜਿਵੇਂ ਆਪਾਂ ਸਮਝਣ ਦੇ ਲਈ ਸ਼ੁਰੂਆਤੀ ਦੌਰ ਦੇ ਵਿੱਚ ਰੱਖ ਸਕਦੇ ਹਾਂ ਗੱਲ ਕਿ ਇਸ ਘੱਲੂਘਾਰੇ ਵਿੱਚ ਦੋ ਧਿਰਾਂ ਉਹ ਸਾਹਮਣੇ ਸਨ, ਇੱਕ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਔਰ ਇੱਕ ਦਿੱਲੀ ਤਖਤ ਦੀ ਅਗਵਾਈ ਵਿੱਚ। ਤੋ ਦਿੱਲੀ ਤਖਤ ਨੇ ਆਪਣੇ ਨੁਕਤੇ ਤੋਂ ਘੱਲੂਘਾਰੇ ਦੀ ਵਿਆਖਿਆ ਲਈ ਲਿਖਤਾਂ ਪੇਸ਼ ਕੀਤੀਆਂ ਅਤੇ ਅਕਾਲ ਤਖਤ ਨੂੰ ਸਮਰਪਿਤ ਧਿਰਾਂ ਨੇ ਆਪਣੇ ਨੁਕਤੇ ਤੋਂ ਇਸ ਘੱਲੂਘਾਰੇ ਨੂੰ ਦਰਸਾਉਣ ਦੇ ਲਈ ਲਿਖਤਾਂ ਪੇਸ਼ ਕੀਤੀਆਂ। ਹੁਣ ਜਦੋਂ ਅਸੀਂ ਮੁੱਖ ਤੌਰ 'ਤੇ ਦੋ ਧਿਰਾਂ ਦੀ ਪਛਾਣ ਕਰ ਲਈਏ ਤਾਂ ਫਿਰ ਅੱਗੋਂ ਗੱਲ ਨੂੰ ਸਮਝਣਾ ਸੌਖਾ ਹੋ ਜਾਂਦਾ। ਦੁਨੀਆ ਦੇ ਵਿੱਚ ਹਰੇਕ ਹਕੂਮਤ ਆਪਣੇ ਵੱਲੋਂ ਕੀਤੇ ਗਏ ਜ਼ੁਲਮੋ ਤਸ਼ੱਦਦ ਨੂੰ ਸਹੀ ਠਹਿਰਾਉਣ ਦੇ ਲਈ ਲਿਟਰੇਚਰ ਪੈਦਾ ਕਰਦੀ ਹੈ। ਲੋਕਾਂ ਦੇ ਵਿੱਚ ਆਪਣੇ ਵੱਲੋਂ ਕੀਤੇ ਗਏ ਕੰਮਾਂ ਦੇ ਨਾਲ ਲੋਕਾਂ ਦੀ ਸਹਿਮਤੀ ਪੈਦਾ ਕਰਦੀ ਹੈ, ਜਿਸ ਸੰਬੰਧੀ ਅਮਰੀਕਾ ਦੇ ਵੱਡੇ ਵਿਦਵਾਨ ਨੋਮ ਚੌਮਸਕੀ ਅਤੇ ਉਹਦੇ ਸਹਾਇਕਾਂ ਨੇ ਇੱਕ ਵੱਡਾ ਥੀਸਿਸ ਦਿੱਤਾ। ਅੰਗਰੇਜ਼ੀ ਦੇ ਵਿੱਚ ਉਹ ਕਿਤਾਬ ਛਪੀ ਮਿਲਦੀ ਹੈ, ਮੈਨੂਫੈਕਚਰਿੰਗ ਕੰਸੈਂਟ। ਉਹਦੇ ਵਿੱਚ ਉਹਨਾਂ ਨੇ ਮਾਡਲ ਦਿੱਤਾ ਕਿ ਕਿਸ ਤਰ੍ਹਾਂ ਗਾਈਡਡ ਜਰਨਲਿਜ਼ਮ ਹੁੰਦਾ ਹੈ। ਉਹ ਗਾਈਡੈਂਸ ਜਿਹੜੀ ਆ ਉਹ ਗਵਰਨਮੈਂਟ ਵੱਲੋਂ ਜਾਂ ਫਿਰ ਗਵਰਨਮੈਂਟ ਦੇ ਨਾਲ ਚੱਲਣ ਵਾਲੀਆਂ ਕਾਰਪੋਰੇਟ ਧਿਰਾਂ ਵੱਲੋਂ ਉਹ ਗਾਈਡੈਂਸ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਜਰਨਲਿਜ਼ਮ ਕਰਨਾ ਹੈ। ਔਰ ਫਿਰ ਅੱਗੋਂ ਉਹਦੀ ਉਹ ਬਰੀਕੀ ਵਿੱਚ ਜਾਂਦਾ ਹੈ ਕਿ ਜਿਹੜੀਆਂ ਲਿਖਤਾਂ ਛਪਦੀਆਂ ਨੇ ਉਹਨਾਂ ਲਿਖਤਾਂ ਦੇ ਵਿੱਚ ਫਿਰ ਅਖਬਾਰ ਹੁੰਦੇ ਆ ਜਾਂ ਫਿਰ ਜਿਹੜਾ ਡਿਜੀਟਲ ਮੀਡੀਆ ਆ ਜਾਂ ਟੈਲੀਵਿਜ਼ਨ ਦਾ ਜਿਹੜਾ ਮਾਧਿਅਮ ਹੈ ਇਹਦੇ ਰਾਹੀਂ ਜੋ ਕੁਝ ਤੁਹਾਨੂੰ ਦਿਖਾਇਆ ਜਾਂਦਾ ਹੈ। ਪਰਦੇ ਦੀ ਇੱਕ ਆਪਣੀ ਦੁਨੀਆ ਹੁੰਦੀ ਹੈ, ਛੋਟਾ ਪਰਦਾ, ਉਸ ਤੋਂ ਬਾਅਦ ਪਿੱਛੇ ਸਿਨੇਮਾ ਖੜ੍ਹਾ ਹੁੰਦਾ ਵੱਡਾ ਪਰਦਾ, ਅਤੇ ਉਹ ਫਿਰ ਇਹਦੀ ਬਰੀਕੀ ਵਿੱਚ ਜਾਂਦੇ ਆ। ਉਹ ਕਹਿੰਦੇ ਕਿ ਜਿਹੜੀ ਆਮ ਹੈਗੀ ਪਰਜਾ ਆ, ਆਮ ਜਨ ਸਮੂਹ ਆ, ਉਹਨਾਂ ਦੇ ਵਿੱਚ ਕਿਸੇ ਵਰਤਾਰੇ ਦੇ ਨਾਲ ਸਹਿਮਤੀ ਪੈਦਾ ਕਰਨ ਦੇ ਲਈ ਹਕੂਮਤ ਵੱਲੋਂ ਇਹਨਾਂ ਸਾਰੇ ਸਾਧਨਾਂ ਦੀ ਵਰਤੋਂ ਕੀਤੀ ਜਾਂਦੀ, ਜਿਹਨਾਂ ਨੂੰ ਆਪਾਂ ਪ੍ਰਚਾਰ ਸਾਧਨ ਜਾਂ ਮੀਡੀਆ ਕਹਿ ਦਿੰਦੇ ਹਾਂ। ਅਤੇ ਉਹਦੇ ਵਿੱਚ ਫਿਰ ਲਿਖਤਾਂ ਦਾ ਵੀ ਮਹੱਤਵ ਹੈ ਅਤੇ ਜਰਨਲਿਜ਼ਮ ਦਾ ਜਿਹੜਾ ਬੋਲ ਕੇ ਖਬਰ ਨੂੰ ਨੁਮਾਇਸ਼ ਕਰਨ ਦਾ ਤਰੀਕਾ ਹੁੰਦਾ ਆ, ਟੀ ਵੀ 'ਤੇ ਖਬਰਾਂ ਪ੍ਰਸਾਰਿਤ ਹੁੰਦੀਆਂ, ਰੇਡੀਓ 'ਤੇ ਖਬਰਾਂ ਪ੍ਰਸਾਰਿਤ ਹੁੰਦੀਆਂ, ਇਹ ਸਾਰੇ ਕੁਛ ਦਾ ਇੱਕ ਆਪਣਾ ਮਹੱਤਵ ਹੁੰਦਾ। ਅਤੇ ਇੱਕ ਪਰਤ ਉਹਦੀ ਇਹ ਹੁੰਦੀ ਹੈ ਕਿ ਹਕੂਮਤ ਖਬਰ ਨੂੰ ਕੰਸਟਰਕਟ ਕਰਵਾਉਂਦੀ ਹੈ, ਖਬਰ ਨੂੰ ਤਰਾਸ਼ਿਆ ਜਾਂਦਾ ਹੈ ਹਕੂਮਤ ਦੀ ਨਿਗਰਾਨੀ ਦੇ ਹੇਠ। ਤੋ ਆਮ ਤੌਰ 'ਤੇ ਤੁਸੀਂ ਦੇਖਿਆ ਹੋਏਗਾ ਅਖਬਾਰਾਂ ਦੇ ਵਿੱਚ ਜਿਹਦੇ ਖਬਰ ਲੱਗੀ ਹੁੰਦੀ ਹੈ ਤਾਂ ਉਸ ਖਬਰ ਦਾ ਸਰੋਤ ਦਿੱਤਾ ਹੁੰਦਾ ਹੈ ਸੂਤਰਾਂ ਦੇ ਹਵਾਲੇ ਨਾਲ। ਤੋ ਜਿਹੜੇ ਸੂਤਰ ਹੁੰਦੇ ਆ ਉਹ ਹਕੂਮਤ ਦਾ ਸੂਈਆ ਤੰਤਰ ਹੁੰਦਾ, ਜਿਹਦੇ ਸੱਜਣ ਅੱਜ ਵੀ ਇੱਥੇ ਪਹੁੰਚੇ ਹੋਏ ਨੇ, ਕਿਉਂਕਿ ਹਕੂਮਤ ਨੇ ਇਹਦੀ ਨਜ਼ਰਸਾਨੀ ਜਾਂ ਨਿਗਹਿਬਾਨੀ ਕਰਨੀ ਹੁੰਦੀ। ਉਹਨਾਂ ਵੀਰਾਂ ਦੀ ਡਿਊਟੀ ਲੱਗੀ ਹੈ, ਉਹਨਾਂ ਨੇ ਆਉਣਾ ਇੱਥੇ ਅਤੇ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਉਹ ਠੀਕ ਰਿਪੋਰਟਿੰਗ ਕਰਨ, ਕਿ ਅਸੀਂ ਚਾਹੁੰਦੇ ਹਾਂ ਕਿ ਇਹ ਗੱਲ ਠੀਕ ਤਰੀਕੇ ਨਾਲ ਹਰ ਬੰਦੇ ਤੱਕ ਜਾਵੇ, ਕਿਉਂਕਿ ਭਾਵੇਂ ਉਹ ਹਕੂਮਤ ਦੀ ਨੌਕਰੀ ਕਰ ਰਹੇ ਨੇ ਪਰ ਇੱਥੇ ਜਿਹੜੀ ਗੱਲ ਹੋ ਰਹੀ ਹੈ ਇਹ ਉਹਨਾਂ ਦੇ ਬੱਚਿਆਂ ਸੰਬੰਧੀ ਵੀ ਹੈ, ਇਹ ਉਹਨਾਂ ਦੇ ਬੱਚਿਆਂ ਦੇ ਭਵਿੱਖ ਸੰਬੰਧੀ ਵੀ ਹੈ, ਇਸ ਧਰਤੀ ਦੇ ਸਾਹ ਲੈਣ ਵਾਲੇ ਹਰ ਜੀਵ ਪਰਿੰਦੇ ਨਾਲ ਸੰਬੰਧਿਤ ਹੈ, ਅਤੇ ਸੱਚ ਜਿਹੜਾ ਆ ਉਹ ਸਹੀ ਤਰੀਕੇ ਨਾਲ ਪੇਸ਼ ਹੋਣਾ ਚਾਹੀਦਾ। ਤਾਂ ਹਕੂਮਤ ਨੇ ਉਸ ਵੇਲੇ ਜਿਹੜਾ ਖਬਰ ਸਾਰ ਦੁਨੀਆ ਆ, ਜਿਹੜੀ ਖਬਰਾਂ ਦੀ ਦੁਨੀਆ ਆ ਉਹਦੇ ਸਹਾਰੇ ਨਾਲ, ਜਿਹੜੀ ਯੂਨੀਵਰਸਿਟੀਆਂ ਦੀ ਦੁਨੀਆ ਆ ਉਹਦੇ ਸਹਾਰੇ ਨਾਲ, ਔਰ ਜਿਹੜਾ ਛਪੇ ਹੋਏ ਪ੍ਰਿੰਟ ਮੀਡੀਆ ਵਾਲੇ ਹਿੱਸੇ ਹੁੰਦੇ ਆ ਉਹਦੇ ਸਹਾਰੇ ਨਾਲ ਆਪਣਾ ਪੱਖ ਪੇਸ਼ ਕੀਤਾ। ਅਤੇ ਖਬਰ ਦਾ ਦੁਨੀਆ ਦੇ ਉੱਤੇ ਅਸਰ ਬੜਾ ਹੁੰਦਾ, ਕਿਉਂਕਿ ਜਿੰਨੇ ਵੀ ਸਕਾਲਰ ਹੁੰਦੇ ਆ ਉਹ ਦੋ ਚੀਜ਼ਾਂ ਤੋਂ ਪ੍ਰੇਰਨਾ ਗ੍ਰਹਿਣ ਕਰਦੇ ਆ ਜਾਂ ਖਿਆਲ ਜਿਹੜਾ ਆ ਉਹਨਾਂ ਨੂੰ ਸੁੱਝਦਾ ਆ, ਫੁਰਦਾ ਆ। ਉਹ ਇੱਕ ਹੈਗਾ ਆ ਖਬਰਾਂ ਤੋਂ ਅਤੇ ਦੂਸਰਾ ਹੈਗਾ ਆ ਰਸਾਲਿਆਂ ਵਿੱਚ ਛਪੇ ਹੋਏ ਲੇਖਾਂ ਤੋਂ। ਤਾਂ ਜਿਹੜੀ ਇਹ ਖਬਰ ਆ, ਜਾਣਕਾਰੀ ਦਾ ਮੁੱਢ ਹੈ। ਅਖਬਾਰ ਜਿਹੜਾ ਆ ਉਹ ਖਬਰ ਦਾ ਬਹੁ ਵਚਨ ਹੈ। ਫਾਰਸੀ ਦੇ ਵਿੱਚ ਖਬਰ ਇੱਕ ਵਚਨ ਹੈ, ਅਖਬਾਰ ਬਹੁ ਵਚਨ ਹੈ। ਤਾਂ ਜਿਹੜਾ ਦਿੱਲੀ ਤਖ਼ਤ ਦੇ ਅਧੀਨ ਘੱਲੂਘਾਰੇ ਸੰਬੰਧੀ ਬਿਰਤਾਂਤ ਘੜਿਆ ਗਿਆ, ਉਸ ਦੇ ਵਿੱਚ ਖਬਰ ਦਾ ਬਹੁਤ ਵੱਡਾ ਥਾਂ ਸੀਗਾ। ਤਾਂ ਇਹ ਜਦੋਂ ਆਪਾਂ ਲਿਖਤਾਂ ਦਾ ਅਧਿਐਨ ਕਰਾਂਗੇ ਤਾਂ ਫਿਰ ਉਹ ਸਾਰੀਆਂ ਲਿਖਤਾਂ ਜਿਹੜੀਆਂ ਅਖਬਾਰ ਦੇ ਰਾਹੀਂ ਛਪੀਆਂ ਖਬਰ ਦੇ ਰੂਪ ਵਿੱਚ ਫੈਲੀਆਂ, ਜਿਸ ਨੇ ਅੱਗੋਂ ਹੋਰ ਲਿਖਤਾਂ ਨੂੰ ਜਨਮ ਦੇਣ ਦੇ ਵਿੱਚ ਬੀਜ ਰੂਪ ਭੂਮਿਕਾ ਨਿਭਾਈ, ਉਹਨਾਂ ਦਾ ਅਧਿਐਨ ਕਰਨਾ ਇੱਕ ਵੱਡਾ ਪੱਖ ਹੋਏਗਾ। ਤੋ ਦੂਸਰੇ ਪਾਸੇ ਆਪਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਲੜਨ ਵਾਲੀ ਧਿਰ ਦੀ ਗੱਲ ਕਰੀਏ ਤਾਂ ਉਸ ਧਿਰ ਵੱਲ ਦੇ ਕੋਲ ਇੱਕ ਤਾਂ ਇਸ ਪ੍ਰਚਾਰ ਪ੍ਰਸਾਰ ਸੰਬੰਧੀ ਕੋਈ ਯੋਜਨਾਬੱਧ ਮਾਡਲ ਨਹੀਂ ਸੀਗਾ ਕਿ ਅਸੀਂ ਆਪਣੇ ਖਿਆਲ ਦਾ ਪ੍ਰਚਾਰ ਪ੍ਰਸਾਰ ਕਰਨਾ। ਦੂਸਰਾ, ਉਹਨਾਂ ਦੇ ਕੋਲ ਉਸ ਵੇਲੇ ਇੰਨਾ ਸਮਾਂ ਨਹੀਂ ਸੀ, ਅਤੇ ਤੀਸਰਾ ਇਸ ਤਰ੍ਹਾਂ ਦੀ ਉਹਨਾਂ ਦੇ ਕੋਲ ਕਹਿ ਲਓ ਕਿ ਮਸ਼ੀਨਰੀ ਅਤੇ ਹੋਰ ਸਾਧਨ ਨਹੀਂ ਸਨ ਜਿਹੜੇ ਹਕੂਮਤ ਕੋਲ ਹੁੰਦੇ ਆ। ਇਸ ਕਰਕੇ ਉਹਨਾਂ ਦਾ ਪੱਖ ਜਿਹੜਾ ਆ ਉਹ ਬੜਾ ਸੀਮਿਤ ਹੈ, ਅਤੇ ਜਿਹੜਾ ਦੂਸਰੀ ਧਿਰ ਦਾ ਪੱਖ ਹੈ ਉਹ ਬੜਾ ਵਿਸ਼ਾਲਤਰ ਹੈ। ਇਸ ਕਰਕੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਜਿਹੜੀ ਧਿਰ ਦਾ ਸੱਚ ਦਬਿਆ ਰਹਿ ਗਿਆ, ਕਿਉਂਕਿ ਜਦੋਂ ਘੱਲੂਘਾਰਾ ਵਾਪਰ ਗਿਆ ਤਾਂ ਉਸ ਤੋਂ ਬਾਅਦ ਹਥਿਆਰਬੰਦ ਸੰਘਰਸ਼ ਚੱਲਿਆ। ਤਾਂ ਹਥਿਆਰਬੰਦ ਸੰਘਰਸ਼ ਦੇ ਦੌਰਾਨ ਵੀ ਜਿਹੜਾ ਖਾੜਕੂ ਧਿਰਾਂ ਦਾ ਸੀਗਾ ਬਿਰਤਾਂਤ ਜਾਂ ਉਹਨਾਂ ਵੱਲੋਂ ਆਉਣ ਵਾਲਾ ਜਿਹੜਾ ਸੱਚ ਸੀਗਾ ਉਹਦੇ ਬੜੇ ਸੀਮਿਤ ਜਿਹੇ ਸਾਧਨ ਸੀਗੇ। ਇੱਕ ਸਾਧਨ ਤਾਂ ਉਹਨਾਂ ਦੇ ਕੋਲ ਇਹ ਸੀ ਕਿ ਉਹ ਆਪਣਾ ਇਸ਼ਤਿਹਾਰ ਛਾਪ ਕੇ ਕੰਧ 'ਤੇ ਚਿਪਕਾ ਦਿੰਦੇ ਸਨ। ਉਹ ਸਾਰੇ ਇਸ਼ਤਿਹਾਰ ਹੁਣ ਤੱਕ ਸਾਡੇ ਤੱਕ ਪਹੁੰਚਣੇ ਸੰਭਵ ਨਹੀਂ, ਇਸ ਕਰਕੇ ਉਹ ਸਾਡੇ ਤੱਕ ਸੱਚ ਪਹੁੰਚਣੋਂ ਰਹਿ ਗਿਆ। ਦੂਸਰਾ, ਉਹਨਾਂ ਨੇ ਅਖਬਾਰ ਦੇ ਵਿੱਚ ਕੁਛ ਬਿਆਨ ਦਿੱਤੇ ਤਾਂ ਬਹੁਤ ਸਾਰੀਆਂ ਥਾਵਾਂ ਤੋਂ ਮੈਂ ਕੋਸ਼ਿਸ਼ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਇਬ੍ਰੇਰੀ ਦੇਖਣ ਦੀ, ਉੱਥੇ 84 ਤੋਂ 88 ਤੱਕ ਦੀਆਂ ਅਖਬਾਰਾਂ ਸਾਨੂੰ ਮਿਲੀਆਂ ਨਹੀਂ। ਤਾਂ ਕਈ ਥਾਵਾਂ ਤੋਂ ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਬਹੁਤ ਸਾਰੀਆਂ ਥਾਵਾਂ ਤੋਂ ਅਖਬਾਰਾਂ ਚੁੱਕ ਦਿੱਤੀਆਂ ਗਈਆਂ। ਉਹ ਸੱਚ ਜਿਹੜਾ ਆ ਜਿਹੜਾ ਸਿੱਧਾ ਹੀ ਖਾੜਕੂ ਧਿਰਾਂ ਵੱਲੋਂ ਜਾਂ ਲੜਨ ਵਾਲੀ ਧਿਰਾਂ ਵੱਲੋਂ ਆਪਣੇ ਵੱਲੋਂ ਲਿਖ ਕੇ ਅਖਬਾਰ ਨੂੰ ਦਿੱਤਾ ਗਿਆ, ਕਈ ਥਾਈਂ ਕਿਸੇ ਡਰ ਕਰਕੇ ਅਤੇ ਕਈ ਥਾਈਂ ਕੁਛ ਬੰਦਿਆਂ ਵੱਲੋਂ ਉਸ ਸੱਚ ਦੀ ਮਹੱਤਤਾ ਨੂੰ ਜਾਣਦਿਆਂ ਹੋਇਆ ਉਹਨੂੰ ਹੂ ਬਹੂ ਛਾਪਿਆ ਗਿਆ, ਅਤੇ ਕਈ ਥਾਈਂ ਉਹਨੂੰ ਐਡਿਟ ਕਰਕੇ ਛਾਪਿਆ ਗਿਆ। ਜਿਹੜੀ ਐਡੀਟਰ ਦੀ ਆਪਣੀ ਤਾਕਤ ਹੁੰਦੀ ਹੈ ਉਹਨੇ ਵਰਤੀ ਅਤੇ ਉਸ ਉਹਦੇ ਵਿੱਚ ਉਹਨੂੰ ਸੈਂਸਰ ਕਰਕੇ ਉਹਨੂੰ ਛਾਪਿਆ। ਤਾਂ ਦੂਸਰੀ ਧਿਰ ਦਾ ਜਿਹੜਾ ਖਾੜਕੂ ਧਿਰ ਦਾ ਜਾਂ ਅਕਾਲ ਤਖ਼ਤ ਸਾਹਿਬ ਦੀ ਸਦਰ ਛਾਇਆ ਹੇਠ ਲੜਨ ਵਾਲੀ ਧਿਰ ਦਾ ਜਿਹੜਾ ਸੱਚ ਹੈ ਉਹ ਬੜਾ ਸੀਮਿਤ ਹੈ, ਅਤੇ ਉਹਦੇ ਸੰਬੰਧੀ ਵੀ ਸਾਨੂੰ ਨਿੱਠ ਕੇ ਵੱਖ ਵੱਖ ਪੱਖਾਂ ਤੋਂ ਪੜਚੋਲ ਕਰਨ ਦੀ ਲੋੜ ਹੈ। ਤਾਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਸੀਂ ਇਹ ਸੈਮੀਨਾਰ ਲੜੀ ਸ਼ੁਰੂ ਕੀਤੀ ਹੈ ਤਾਂ ਕਿ ਜਿਹੜਾ ਹਕੂਮਤੀ ਬਿਰਤਾਂਤ ਹੈ ਉਹਦੇ ਵਿੱਚ ਜਿਹੜਾ ਸਿੱਖ ਵਿਰੋਧੀ ਪ੍ਰੋਪੇਗੰਡਾ ਕੀਤਾ ਗਿਆ ਉਹਦੇ ਨਕਸ਼ ਪਛਾਣੇ ਜਾ ਸਕਣ, ਅਤੇ ਉਹਦੀਆਂ ਜਿਹੜੀਆਂ ਪਿੱਛੇ ਕੰਮ ਕਰਨ ਵਾਲੀਆਂ ਸ਼ਕਤੀਆਂ ਨੇ ਉਹਨਾਂ ਨੂੰ ਬੇਪਰਦ ਕੀਤਾ ਜਾ ਸਕੇ, ਅਤੇ ਸਾਡੇ ਆਉਣ ਵਾਲੀ ਨਸਲ ਨੂੰ ਉਸ ਵੇਲੇ ਲੜਨ ਵਾਲੇ ਯੋਧਿਆਂ ਸ਼ਹੀਦਾਂ ਸੂਰਬੀਰਾਂ ਦਾ ਅਸਲ ਸੱਚ ਉਹ ਦੱਸਿਆ ਜਾ ਸਕੇ। ਇਸ ਕਰਕੇ ਇੱਕ ਬੜਾ ਮਹੱਤਵਪੂਰਨ ਵਿਸ਼ਾ ਸੀਗਾ ਜਿਹਦੇ ਸੰਬੰਧੀ ਇਹ ਸੋਚਿਆ ਗਿਆ ਕਿ ਆਪਾਂ ਨੂੰ ਸੈਮੀਨਾਰ ਕਰਨ ਦੀ ਲੋੜ ਹੈ। ਤਾਂ ਇਹਦੇ ਸੰਬੰਧੀ ਜਦੋਂ ਅਸੀਂ ਸਕੋਲਰਸ ਦੇ ਨਾਲ ਸੰਪਰਕ ਕੀਤਾ ਤਾਂ ਬਹੁਤ ਸਾਰੀਆਂ ਲਿਖਤਾਂ ਸਨ ਜਿਨ੍ਹਾਂ ਦੇ ਮੈਂ ਤੁਹਾਨੂੰ ਨਾਂ ਦੱਸਣੇ ਚਾਹੁੰਦਾ, ਕਿਉਂਕਿ ਕੁਝ ਨਵੇਂ ਵਿਦਿਆਰਥੀ ਇੱਥੇ ਬੈਠੇ ਨੇ। ਤਾਂ ਅਸੀਂ ਚਾਹਵਾਂਗੇ ਕਿ ਇਹ ਘੱਟੋ ਘੱਟ ਇਹਨਾਂ ਲਿਖਤਾਂ ਨੂੰ ਜ਼ਰੂਰ ਪੜ੍ਹ ਲੈਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਇਹ ਸੈਮੀਨਾਰ ਲੜੀ ਚੱਲੇਗੀ ਤਾਂ ਹੋ ਸਕਦਾ ਇਹਨਾਂ ਵਿੱਚੋਂ ਕੋਈ ਸਕੋਲਰ ਵੀ ਸਾਨੂੰ ਮਿਲ ਜਾਵੇ ਜਿਹੜਾ ਇਹਨਾਂ ਲਿਖਤਾਂ ਦਾ ਅਧਿਐਨ ਕਰੇ, ਜਾਂ ਫਿਰ ਇਹ ਪ੍ਰੇਰਿਤ ਹੋ ਕੇ ਇਹਨਾਂ ਲਿਖਤਾਂ ਤੱਕ ਪਹੁੰਚ ਬਣਾਉਣ ਅਤੇ ਇਹਨੂੰ ਪੜ੍ਹਨ। ਇੱਕ ਮਹੱਤਵਪੂਰਨ ਕਿਤਾਬ ਹੈ ਪੰਥਕ ਦਸਤਾਵੇਜ਼, ਜੋ ਸੰਘਰਸ਼ ਦੇ ਵਿੱਚ ਪਿੱਛੇ ਰਹਿ ਕੇ ਨੀਤੀਗਤ ਭੂਮਿਕਾ ਨਿਭਾਉਣ ਵਾਲੀ ਬਹੁਤ ਵੱਡੀ ਇੱਕ ਹਸਤੀ ਹੋਏ ਨੇ ਭਾਈ ਸੁਰਿੰਦਰਪਾਲ ਸਿੰਘ ਜੀ ਠਰੂਆ। ਉਹਨਾਂ ਦੀ ਇੱਕ ਮਿਹਨਤ ਸੀਗੀ ਜਿਸ ਤੋਂ ਅੱਗੋਂ ਹੋਰ ਵਿਦਵਾਨਾਂ ਨੇ ਫਿਰ ਉਸ ਮਿਹਨਤ ਨੂੰ ਪ੍ਰਕਾਸ਼ਿਤ ਕਰਨ ਦੇ ਵਿੱਚ ਆਪਣੀ ਭੂਮਿਕਾ ਅਦਾ ਕੀਤੀ। ਪੰਥਕ ਦਸਤਾਵੇਜ਼ ਕਿਤਾਬ ਹੈ, ਉਹਦੇ ਪ੍ਰਕਾਸ਼ਕਾਂ ਵੱਲੋਂ ਕਿਹਾ ਗਿਆ ਸੀਗਾ ਕਿ ਇਹਦਾ ਹੋਰ ਵੀ ਮਸੌਦਾ ਉਹਨਾਂ ਦੇ ਕੋਲ ਪਿਆ ਹੈ। ਇੱਕ ਭਾਗ ਉਹਨਾਂ ਛਾਪ ਦਿੱਤਾ ਅਤੇ ਇੱਕ ਭਾਗ ਹੋਰ ਆਉਣ ਦੀ ਸੰਭਾਵਨਾ ਹੈਗੀ ਹੈ ਅਤੇ ਉਹ ਮਟੀਰੀਅਲ ਸਾਰਾ ਉਹਨਾਂ ਦੇ ਕੋਲ ਹੀ ਹੈ। ਤੋ ਤੁਸੀਂ ਇਹ ਕਿਤਾਬ ਪੜ੍ਹ ਸਕਦੇ ਹੋ। ਇੱਕ ਮੂੰਹੋਂ ਬੋਲਦਾ ਇਤਿਹਾਸ ਕਿਤਾਬ ਹੈ, ਇਹਦੇ 'ਚ ਸਾਰੀਆਂ ਇਹ ਜੋ ਮੈਂ ਲਿਸਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹਦੇ ਵਿੱਚ ਸਾਰੀ ਤਰ੍ਹਾਂ ਦੀਆਂ ਨੇ, ਚਾਹੇ ਉਹ ਪ੍ਰੋ ਸਟੇਟ ਨੇ, ਚਾਹੇ ਉਹ ਐਂਟੀ ਸਿੱਖ ਨੇ ਅਤੇ ਚਾਹੇ ਉਹ ਲਿਬਰਲ ਸੈਕੂਲਰ ਧਿਰਾਂ ਵੱਲੋਂ ਲਿਖੀਆਂ ਗਈਆਂ ਨੇ। ਅਤੇ ਇੱਕ ਹੋਰ ਇੰਪੋਰਟੈਂਟ ਗੱਲ ਜਾਂਦੇ ਜਾਂਦੇ ਤੁਹਾਡੇ ਨਾਲ ਸਾਂਝੀ ਕਰਾਂ ਕਿ ਉਸ ਵੇਲੇ ਜਿਹੜਾ ਲਿਖਣ ਪੜ੍ਹਨ ਦਾ ਰੁਝਾਨ ਸੀਗਾ ਉਹਦੇ ਵਿੱਚ ਜ਼ਿਆਦਾਤਰ ਖੱਬੇ ਪੱਖੀ ਧਿਰਾਂ ਕਾਰਜਸ਼ੀਲ ਸਨ, ਚਾਹੇ ਉਹ ਪ੍ਰੈਸ ਵਾਲੀ ਦੁਨੀਆ ਜਿਹੜਾ ਜਿਹਨੂੰ ਆਪਾਂ ਪ੍ਰਿੰਟ ਮੀਡੀਆ ਕਹਿ ਦਿੰਦੇ ਹਾਂ ਅਤੇ ਚਾਹੇ ਯੂਨੀਵਰਸਿਟੀ ਕਲਚਰ ਵਿੱਚੋਂ ਆਉਣ ਵਾਲਾ ਕਿਸੇ ਵੀ ਕਿਸਮ ਦਾ ਅਧਿਐਨ ਵਿਸ਼ਲੇਸ਼ਣ ਸੀਗਾ, ਉਹਦੇ ਵਿੱਚ ਜ਼ਿਆਦਾਤਰ ਖੱਬੇ ਪੱਖੀ ਧਿਰਾਂ ਸਨ। ਅਤੇ ਖੱਬੇ ਪੱਖੀ ਧਿਰਾਂ ਦੀ ਜਿਹੜੀ ਪਹਿਲੀ ਪ੍ਰਤੀਬੱਧਤਾ ਹੈ ਉਹ ਹੈਗੀ ਹੈ ਮਾਰਕਸਵਾਦੀ ਵਿਚਾਰਧਾਰਾ ਦੇ ਅਨੁਸਾਰ ਸਮਾਜਿਕ ਰਾਜਨੀਤਿਕ ਪ੍ਰਬੰਧ ਉਸਾਰਨਾ। ਇਸ ਲਈ ਉਹ ਜਦੋਂ ਪੰਜਾਬ ਦੀ ਆਪਣੀ ਸਰਜ਼ਮੀਨ ਵਿੱਚੋਂ ਇੱਥੋਂ ਦੇ ਆਪਣੇ ਇਤਿਹਾਸਕ ਸੋਮਿਆਂ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਆਪਣੇ ਰੂਹਾਨੀ ਸੱਚ ਦੀ ਅਗਵਾਈ ਦੇ ਵਿੱਚ ਕੋਈ ਸੰਘਰਸ਼ ਲੜਿਆ ਜਾਂਦਾ ਆ ਤਾਂ ਉਹਦੇ ਨਾਲ ਸਹਿਮਤ ਹੋਣ ਦੀ ਬਜਾਏ ਉਹਦੇ ਉਲਟ ਜਿਹੜਾ ਹਕੂਮਤ ਦੇ ਨਾਲ ਖਲੋਣ ਵਾਲਾ ਰਵੱਈਆ ਉਹਨਾਂ ਨੇ ਰੱਖਿਆ ਹੁਣ ਤੱਕ, ਤਾਂ ਇਸ 84 ਦੇ ਦੌਰਾਨ ਜਿਹੜਾ ਸੰਘਰਸ਼ ਚੱਲਿਆ ਜਾਂ ਜਿਹੜੀ ਧਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਛਤਰਛਾਇਆ ਹੇਠ ਸੰਘਰਸ਼ ਵਿੱਚ ਉਤਰੀ ਦਿੱਲੀ ਤਖਤ ਦੇ ਨਾਲ ਮੁਕਾਬਲੇ ਵਿੱਚ, ਉਹਨਾਂ ਵੱਲੋਂ ਉਹਨਾਂ ਦੇ ਵਿਰੁੱਧ ਪੁਜੀਸ਼ਨ ਲਈ ਗਈ ਖੱਬੇ ਪੱਖੀ ਧਿਰਾਂ ਵੱਲੋਂ ਅਤੇ ਹਕੂਮਤੀ ਬਿਰਤਾਂਤ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲਿਖਿਆ ਗਿਆ। ਖੱਬੇ ਪੱਖੀ ਧਿਰਾਂ ਦੇ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਹਨ। ਇੱਕ ਲੋਕ ਉਹ ਹਨ ਜਿਹੜੇ ਸਿੱਧੇ ਹੀ ਸਰਕਾਰ ਦੇ ਜਾਂ ਉਸ ਵੇਲੇ ਦੀ ਕਹਿ ਲਓ ਕਿ ਜਿੰਨੀ ਵੀ ਇੱਕ ਮੁੱਖ ਧਾਰਾ ਸੀਗੀ, ਚਾਹੇ ਉਹ ਰਾਜਨੀਤਿਕ ਤੌਰ 'ਤੇ ਸੀ ਚਾਹੇ ਉਹ ਆਰਥਿਕ ਤੌਰ 'ਤੇ ਸੀਗੀ, ਜਿਹੜੀ ਲਾਮਬੰਦੀ ਹੋਈ ਸਿੱਖਾਂ ਦੇ ਵਿਰੁੱਧ, ਉਹ ਜਾ ਕੇ ਉਹਨਾਂ ਦੀ ਬੁੱਕਲ ਵਿੱਚ ਬਹਿ ਗਏ ਅਤੇ ਸਿੱਧਾ ਹੀ ਸਿੱਖਾਂ ਦੇ ਖਿਲਾਫ ਲਿਖਣ ਲੱਗ ਗਏ। ਦੂਸਰੀ ਇੱਕ ਖੱਬੇ ਪੱਖੀ ਧਿਰਾਂ ਵਿੱਚੋਂ ਇੱਕ ਅਜਿਹੀ ਧਿਰ ਸੀਗੀ ਜਿਹਦੇ ਵਿੱਚੋਂ ਅੱਗੇ ਛਣ ਕੇ ਦੋ ਤਿੰਨ ਬੰਦੇ ਨਰੋਲ ਸਿੱਖ ਅਹਿਸਾਸ ਦੀ ਨੁਮਾਇੰਦਗੀ ਕਰਨ ਤੱਕ ਚਲੇ ਗਏ, ਜਿਨ੍ਹਾਂ ਵਿੱਚੋਂ ਖਲਰਾ ਸਾਹਿਬ ਵੀ ਇੱਕ ਨੇ, ਜਿਨ੍ਹਾਂ ਦੇ ਵਿੱਚੋਂ ਅਜਮੇਰ ਸਿੰਘ ਜੀ ਵੀ ਇੱਕ ਨੇ, ਜਿਨ੍ਹਾਂ 'ਚ ਹੋਰ ਬੰਦਿਆਂ ਦੇ ਨਾਂ ਵੀ ਲਏ ਜਾ ਸਕਦੇ ਨੇ, ਜਿਨ੍ਹਾਂ ਦੀ ਬੈਕਗਰਾਊਂਡ ਨਰੋਲ ਮਾਰਕਸਿਸਟ ਵਿਚਾਰਧਾਰਾ ਦੇ ਉੱਤੇ ਖੜ੍ਹੀ ਹੋਈ ਹੈ, ਪਰ ਉਹਨਾਂ ਨੇ ਵੇਖਿਆ ਕਿ ਜਦੋਂ ਕੁਝ ਮਨੁੱਖੀ ਅਧਿਕਾਰਾਂ ਵਾਲੀ ਜਿਹੜੀ ਚੀਜ਼ ਉਹਨਾਂ ਦੇ ਸਾਹਮਣੇ ਆਈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਜਾਂ ਹਕੂਮਤ ਨੇ ਇੱਕ ਹੋਰ ਰਵੱਈਆ ਅਖਤਿਆਰ ਕਰ ਲਿਆ ਆ ਜਿਹਦੇ ਵਿੱਚ ਉਹ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ ਚਾਹੁੰਦੇ ਆ, ਤਾਂ ਫਿਰ ਉਹਨਾਂ ਨੇ ਜਿਹੜੀ ਮਾਰਕਸਵਾਦੀ ਵਿਚਾਰਧਾਰਾ ਹੈ ਉਹਦੇ ਨਾਲ ਤੋੜ ਵਿਛੋੜਾ ਕੀਤਾ ਅਤੇ ਉਹ ਸਿੱਖ ਅਹਿਸਾਸ ਵਾਲੇ ਪਾਸੇ ਆਏ। ਇਸ ਤੋਂ ਇਲਾਵਾ ਇੱਕ ਲਿਬਰਲ ਸੈਕੂਲਰ ਕਿਸਮ ਦੇ ਬੰਦੇ ਵੀ ਸਨ ਜਿਹੜੇ ਖੱਬੇ ਪੱਖੀ ਧਿਰਾਂ ਵਿੱਚੋਂ ਸਨ, ਉਹ ਸਰਕਾਰ ਦੀ ਵੀ ਬਣਦੀ ਸਰਦੀ ਨੁਕਤਾਚੀਨੀ ਕਰਦੇ ਰਹੇ, ਪਰ ਉਹਨਾਂ ਕੋਲੋਂ ਜਿਹੜਾ ਸਿੱਖ ਬਿਰਤਾਂਤ ਹੈ ਉਹਦੇ ਨਾਲ ਡੱਟ ਕੇ ਖਲੋਣ ਦੀ ਜਿਹੜੀ ਆ ਉਹ ਨਹੀਂ ਹਿੰਮਤ ਕੀਤੀ ਜਾ ਸਕੀ ਅਤੇ ਉਹ ਸਿੱਖਾਂ ਦੇ ਵਿਰੋਧੀ ਭੁਗਤੇ ਭਾਵੇਂ ਕਿ ਉਹਨਾਂ ਨੇ ਸਰਕਾਰ ਦੀ ਵੀ ਆਲੋਚਨਾ ਕੀਤੀ। ਤੋ ਇਸ ਤਰ੍ਹਾਂ ਦੀਆਂ ਲਿਖਤਾਂ ਵੀ ਹਨ। ਤੋ ਇਹ ਜੋ ਮੈਂ ਤੁਹਾਡੇ ਨਾਲ ਸੂਚੀ ਸਾਂਝੀ ਕਰ ਰਿਹਾ ਇਹਦੇ ਵਿੱਚ ਇਸ ਤਰ੍ਹਾਂ ਦਾ ਰਲਿਆ ਮਿਲਿਆ ਸਾਰਾ ਮਟੀਰੀਅਲ ਹੈ। ਇਹ ਕੁੱਲ 28 ਕਿਤਾਬਾਂ ਹਨ ਜਿਨ੍ਹਾਂ ਜਿਹੜੀਆਂ ਅਸੀਂ ਸਮਝਦੇ ਸੀਗੇ ਸ਼ਾਇਦ ਕੋਈ 100 ਕੁ ਕਿਤਾਬ ਹੈ ਜਿਹਦਾ ਸਾਨੂੰ ਜ਼ਰੂਰ ਅਨਾਲਿਸਿਸ ਕਰਨਾ ਚਾਹੀਦਾ, ਉਹਨਾਂ 'ਚੋਂ ਇਹ 28 ਕਿਤਾਬਾਂ ਸਨ ਜਿਹੜੀਆਂ ਸਾਡੇ ਕੋਲ ਮੌਜੂਦ ਨੇ। ਜੇ ਤੁਹਾਡੇ 'ਚ ਕੋਈ ਬੰਦਾ ਇਹ ਕਿਤਾਬਾਂ ਨੂੰ ਅੱਗੇ ਪੜ੍ਹ ਕੇ ਅਤੇ ਲਿਖਣਾ ਚਾਹੇ ਤਾਂ ਉਹਦੇ ਲਈ ਵੀ ਅਸੀਂ ਉਹ ਮੁਹੱਈਆ ਕਰਵਾ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਉਣ ਵਾਲੇ ਸੈਮੀਨਾਰਾਂ 'ਚ ਉਹ ਸਾਰੇ ਦਾ ਸਾਰਾ ਮਟੀਰੀਅਲ ਇੱਕ ਟੇਬਲ 'ਤੇ ਇਕੱਠਾ ਕੀਤਾ ਜਾਵੇ। ਇੱਕ ਕਿਤਾਬ ਹੈ ਪੰਜਾਬ ਦਾ ਦੁਖਾਂਤ, ਇੱਕ ਹੈ ਨੀਂਹ ਰੱਖੀ ਗਈ, ਇੱਕ ਜਾਂਬਾਜ ਰਾਖਾ, ਸ਼ਹੀਦ ਬਲਾ ਸਨ ਜਰਨੈਲ ਸਿੰਘ, ਜੂਨ 84 ਦੀ ਪੱਤਰਕਾਰੀ, ਜੂਨ 84 ਸ਼੍ਰੋਮਣੀ ਕਮੇਟੀ ਨੂੰ ਗ੍ਰਹਿਣ, ਵੱਖ ਵੱਖ ਗੁਰਦੁਆਰਿਆਂ 'ਤੇ ਹੋਏ ਹਮਲਿਆਂ ਦੀ ਵਿਥਿਆ, ਸਿੱਖ ਨਸ਼ਲਕੁਸ਼ੀ 1984 ਜਦੋਂ ਇੱਕ ਦਰਖਤ ਨੇ ਦਿੱਲੀ ਹਿਲਾਈ, 1984 ਸਿੱਖ ਕਤਲੇਆਮ ਦਾ ਸੱਚ, 1984 ਅਣਚਿਤਵਿਆ ਕਹਿਰ ਕਿਉਂ ਕੀਤੋ ਵੇ ਸਾਹ, ਸਿੰਘ ਗਰਜ, ਤੀਜਾ ਘੱਲੂਘਾਰਾ, ਜੂਨ 84 ਭਾਰਤੀ ਫੌਜ ਦਾ ਦਰਬਾਰ ਸਾਹਿਬ 'ਤੇ ਹਮਲਾ, ਸਿੱਖ ਨਸਲਕੁਸ਼ੀ ਦਾ ਖੁਰਾ ਖੋਜ, ਡਾਇਰੀ ਦੇ ਪੰਨੇ, ਧਰਮਯੁੱਧ ਮੋਰਚਾ, ਪੰਜਾਬ ਖਾੜਕੂ ਲਹਿਰ ਦੇ ਜ਼ਲਜ਼ਲੇ ਤੋਂ ਬਾਅਦ, ਖੁੱਲ੍ਹੇ ਭੇਦ, ਸਿੱਖਾਂ ਦੀ ਘੇਰਾਬੰਦੀ, ਆਜ਼ਾਦ ਭਾਰਤ ਦੀ ਸੇਵਾ ਵਿੱਚ, ਬਲੈਕ ਥੰਡਰ, ਸਾਕਾ ਨੀਲਾ ਤਾਰਾ ਤੋਂ ਬਾਅਦ, ਖਾੜਕੂ ਯੋਧੇ, ਭਾਈ ਗੁਰਜੰਟ ਸਿੰਘ, ਬੋਧ ਸਿੰਘ ਵਾਲਾ ਦੀ ਜੀਵਨੀ, ਜਨਰਲ ਲਾਭ ਸਿੰਘ ਦੀ ਜੀਵਨੀ। ਇਹ कुल 28 किताबों की लिस्ट है जिहड़ियां साडे कोल मौजूद ने। इस तों इलावा साडी कोशिश है कि जिन्ना भी साहित छपिया है वह सारा एक जगह से एकत्र किया जाए। एक होर ये सारे सिलसिले दे विच नुक्ता साडे सामने आया कि जिहड़ा सिख पक्ष है जां सिखां वाले पासिओं पेश किया जाण वाला नुक्ता जिहनूं पॉइंट ऑफ व्यू कह दिंदे आ नुक्ता निगाह कह दिंदे आ नुक्ता नज़र भी कहा जाता है वह ज़्यादातर पंजाबी भाषा ते गुरमुखी लिपि विच इस करके उहदी जिहड़ी पहुँच है वह सिर्फ पंजाबी पढ़न वाले लोगों तक ही सी गुरमुखी बोलन वाले लोगों तक ही सी। हिंदुस्तान की जिहड़ी बाकी इन्नी मखलूक है उदों तक उन्हां दी पहुँच नहीं हो सकी क्योंकि अंग्रेजी दे विच नहीं लिखिया गया जां होर बोलियां च नहीं लिखिया गया ते जिहड़ा उस वेले दा अखबार ते होर मीडिया सीगा वह सारा हकूमत दे द्वारा गाइडड जर्नलिज़म दी कैटेगरी राहीं चल रहा सीगा। तो ये इस सारे सैमीनार दे संबंधी एक मुढ़ली जानकारी है कि जिहदे विच्चों कुछ चीज़ां सानूं नितारन दे लई इशारे मिलदे आ कि बहुत जरूरी है ਸਾਡੇ ਲਈ ਇਹਨਾਂ ਚੀਜ਼ਾਂ ਦਾ ਅਨੈਲਿਸਿਸ ਕਰਨਾ ਇਹਨਾਂ ਚੀਜ਼ਾਂ ਨੂੰ ਕੈਟੇਗਰਾਈਜ਼ ਕਰਨਾ ਕਿ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕ੍ਰੀਏਟਿਵ ਰਾਈਟਿੰਗ ਦੇ ਘੇਰੇ ਵਿੱਚ ਆਉਂਦੀਆਂ ਨੇ ਜਿਵੇਂ ਨਾਵਲ ਲਿਖੇ ਗਏ ਕਵਿਤਾ ਲਿਖੀ ਗਈ ਡਾਇਰੀਆਂ ਲਿਖੀਆਂ ਗਈਆਂ ਕੁਝ ਲੋਕਾਂ ਨੇ ਆਪਣੀਆਂ ਯਾਦਾਂ ਲਿਖੀਆਂ ਤਾਂ ਇਹ ਕ੍ਰੀਏਟਿਵ ਰਾਈਟਿੰਗ ਦੇ ਆ ਜਾਂਦੇ ਆ। ਕੁਝ ਐਨਾਲਿਟੀਕਲ ਨੇ ਜਿਹਦੇ 'ਚ ਅਨੈਲਿਸਿਸ ਭਾਰੂ ਹੁੰਦਾ ਆ ਜਿਹਦੇ ਵਿੱਚ ਕੋਈ ਬੰਦਾ ਇਹ ਜਿਹੜਾ ਵਿਸ਼ਲੇਸ਼ਣ ਕਰਦਾ ਹੈ ਜਿਵੇਂ ਇੱਕ ਅੰਗਰੇਜ਼ੀ ਦੀ ਬਹੁਤ ਇੰਪੋਰਟੈਂਟ ਕਿਤਾਬ ਹੈ ਵਾਇਲੈਂਸ ਐਜ ਏ ਪੋਲੀਟੀਕਲ ਡਿਸਕੋਰਸ ਸਰ ਬੀਰਿੰਦਰ ਸਿੰਘ ਨੇ ਲਿਖੀ ਔਰ ਉਹਨੇ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਸ਼ਿਮਲਾ ਦੇ ਵਿੱਚ ਬਹਿ ਕੇ ਉਹ ਕਿਤਾਬ ਲਿਖੀ ਛਪੀ ਹੋਈ ਮਿਲ ਜਾਂਦੀ ਹੈ। ਅਤੇ ਜਿਹੜੇ ਬੰਦੇ ਅੰਗਰੇਜ਼ੀ ਲਿਖਤਾਂ ਪੜ੍ਹਨ ਦੀ ਸਮਰੱਥਾ ਰੱਖਦੇ ਨੇ ਉਹਨਾਂ ਨੂੰ ਉਹ ਕਿਤਾਬ ਪੜ੍ਹਨੀ ਚਾਹੀਦੀ ਹੈ। ਅਤੇ ਆਉਣ ਵਾਲੇ ਸਮੇਂ 'ਚ ਜਿਹੜੇ ਸੈਮੀਨਾਰ ਉਹਨਾਂ 'ਚੋਂ ਕਿਸੇ ਸੈਮੀਨਾਰ ਦੇ ਵਿੱਚ ਅਸੀਂ ਉਹ ਕਿਤਾਬ ਦਾ ਐਨਾਲਿਸਿਸ ਵੀ ਇੱਥੇ ਸੈਮੀਨਾਰ 'ਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਹੁਣ ਇਹ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਸਾਨੂੰ ਦੱਸਦੀਆਂ ਨੇ ਕਿ ਸਾਡੇ ਕਰਨ ਵਾਲੇ ਕੰਮ ਕਿਹੜੇ ਕਿਹੜੇ ਨੇ ਅਤੇ ਇਹ ਸਾਰੀ ਰੂਪ ਰੇਖਾ ਤੁਹਾਡੇ ਨਾਲ ਸਾਂਝੀ ਕਰਨ ਦੀ ਜ਼ਰੂਰਤ ਇਸ ਕਰਕੇ ਸਮਝੀ ਹੈ ਕਿਉਂਕਿ ਕਈ ਵਾਰ ਜਦੋਂ ਆਪਾਂ ਕਿਸੇ ਚੀਜ਼ ਦੀ ਭੂਮਿਕਾ ਦੱਸਦੇ ਹਾਂ ਤਾਂ ਹੋਰ ਲਿਖਣ ਪੜ੍ਹਨ ਵਾਲਿਆਂ ਦੀ ਉਹਦੇ ਵਿੱਚ ਰੁਚੀ ਪੈਦਾ ਹੋ ਜਾਂਦੀ ਹੈ ਅਤੇ ਉਹ ਫਿਰ ਹੋਰ ਜ਼ੋਰ ਦੇ ਨਾਲ ਤਰੱਦਦ ਕਰਦੇ ਨੇ ਅਤੇ ਜਿਹੜਾ ਪ੍ਰਬੰਧਕਾਂ ਨੇ ਸੋਚਿਆ ਹੁੰਦਾ ਆ ਆਪਣਾ ਨਿਸ਼ਾਨਾ ਉੱਥੋਂ ਤੱਕ ਪਹੁੰਚਣ ਵਿੱਚ ਸੌਖ ਹੋ ਜਾਂਦੀ ਹੈ। ਸੋ ਮੈਂ ਕੋਈ ਸਮਾਂ ਵੀ ਲਿਆ ਆ ਪਰ ਇਹ ਜ਼ਰੂਰੀ ਵੀ ਸੀਗਾ ਤਾਂ ਕਿ ਇਸ ਕੰਮ ਦੀ ਇੰਪੋਰਟੈਂਸ ਨੂੰ ਉਜਾਗਰ ਕੀਤਾ ਜਾਵੇ ਕਿ ਇਹ ਕੰਮ ਬਹੁਤ ਵੱਡਾ ਆ। ਕੰਮ ਇਹ ਸਿੱਖ ਅਦਾਰੇ ਜਿਹੜੇ ਸਥਾਪਿਤ ਅਦਾਰੇ ਨੇ ਜਿਨ੍ਹਾਂ ਦੇ ਕੋਲ ਰਿਸੋਰਸਿਸ ਜ਼ਿਆਦਾ ਨੇ ਜਿਨ੍ਹਾਂ ਦੇ ਕੋਲ ਬੰਦੇ ਜ਼ਿਆਦਾ ਨੇ ਉਹਨਾਂ ਦੇ ਕਰਨ ਵਾਲਾ ਸੀਗਾ ਪਰ ਉਹਨਾਂ ਨੇ ਨਹੀਂ ਕੀਤਾ ਤਾਂ ਆਪਾਂ ਇਸ ਕਰਕੇ ਕਰ ਰਹੇ ਹਾਂ ਕਿ ਆਪਣੀ ਵੀ ਜ਼ਿੰਮੇਵਾਰੀ ਹੈ ਅਤੇ ਇਹ ਸੰਸਥਾ ਜਿੱਥੇ ਆਪਾਂ ਬੈਠੇ ਹੋਏ ਹਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਨ ਤੋਂ ਪਹਿਲਾਂ ਦੀ ਸੰਸਥਾ ਹੈ। ਇਹ ਉਹ ਸੰਸਥਾਵਾਂ ਨੇ ਜਦੋਂ ਸਿੱਖਾਂ ਨੇ ਸੰਸਥਾਗਤ ਤੌਰ 'ਤੇ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਆਪਣੇ ਆਪ ਨੂੰ ਦੁਬਾਰਾ ਤੋਂ ਜਥੇਬੰਦ ਕੀਤਾ ਅਤੇ ਨਵੇਂ ਸਮਾਜ ਦੀ ਨਵੀਂ ਦੁਨੀਆ ਦੀ ਜਿਹੜੀ ਸਿਰਜਣਾ ਹੋ ਰਹੀ ਸੀ ਉਹਦੇ ਵਿੱਚ ਆਪਣੀ ਸਮਰੱਥਾ ਨੂੰ ਉਜਾਗਰ ਕੀਤਾ। ਤਾਂ ਅਸੀਂ ਇਹਨੂੰ ਸਿੰਬੋਲਿਕ ਤੌਰ 'ਤੇ ਦੇਖਦੇ ਹਾਂ ਕਿ ਅਸੀਂ ਇਸ ਜਗ੍ਹਾ ਤੋਂ ਸ਼ੁਰੂ ਕਰ ਰਹੇ ਹਾਂ ਜਿਸ ਜਗ੍ਹਾ ਤੋਂ ਅਸੀਂ ਸੰਸਥਾਗਤ ਤੌਰ 'ਤੇ ਜਿਹੜੀ ਦੁਨੀਆ ਸੀਗੀ ਉਹਦੇ ਵਿੱਚ ਵਿਚਰਨਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਖੁੱਲ੍ਹੀ ਖੇਡ ਸੀਗੀ, ਸਿੱਖਾਂ ਦੀਆਂ ਸੰਸਥਾਵਾਂ ਮੌਜੂਦ ਨਹੀਂ ਸਨ। ਅਤੇ ਇਹ ਸੰਸਥਾ ਹੈਗੀ ਹੈ ਸੈਂਟਰਲ ਖਾਲਸਾ ਯਤੀਮਖਾਨਾ ਅਤੇ ਕੁਝ ਹਾਲਾਤ ਜਿਹੜੇ ਨੇ ਉਹ ਜਿਸ ਤਰ੍ਹਾਂ ਦੇ ਉਸ ਵੇਲੇ ਸਨ ਯਤੀਮਾਂ ਵਾਲੇ ਉਹ ਕੁਝ ਹਾਲਾਤ ਇਸ ਵੇਲੇ ਵੀ ਬਣੇ ਹੋਏ ਨੇ ਕਿਉਂਕਿ ਬਹੁਤ ਵੱਡਾ ਇੱਕ ਖਲਾ ਆ ਅਗਵਾਈ ਦਾ ਹਰ ਪਾਸਿਓਂ। ਇਹ ਸਾਰਾ ਕੁਝ ਕਿਉਂਕਿ ਅਸੀਂ ਥੋੜ੍ਹਾ ਲਿਟਰੇਚਰ ਵਾਲੇ ਬੰਦੇ ਹਾਂ ਥੋੜ੍ਹਾ ਸਿੰਬੋਲਿਕਲੀ ਦੇਖਦੇ ਨੇ ਚੀਜ਼ਾਂ ਨੂੰ, ਇਸ ਕਰਕੇ ਇਸ ਜਗ੍ਹਾ ਦੀ ਵੀ ਮਹੱਤਤਾ ਹੈ, ਇਸ ਜਗ੍ਹਾ ਦੇ ਨਾਂ ਦੀ ਵੀ ਮਹੱਤਤਾ ਹੈ, ਇਸ ਜਗ੍ਹਾ ਦੇ ਇਤਿਹਾਸ ਦੀ ਵੀ ਮਹੱਤਤਾ ਹੈ। ਅਤੇ ਇੱਥੇ ਇਹ ਸੈਮੀਨਾਰ ਹੋਣਾ ਜਿਹੜਾ ਪਹਿਲਾ ਸੈਮੀਨਾਰ ਹੋਣਾ ਇਹ ਵੀ ਇਸ ਜਿਹੜੀ ਲੜੀ ਦੇ ਵਿੱਚ ਦੇਖਿਆ ਜਾਵੇ ਕਿ ਇੱਕ ਪ੍ਰਤੀਕਾਤਮਕ ਇੱਕ ਅਭਿਵਿਅਕਤੀ ਹੈ ਸਾਡੇ ਵੱਲੋਂ, ਇੱਕ ਪ੍ਰਗਟਾਵਾ ਆ ਜਿਹ 'ਚ ਅਸੀਂ ਇਹ ਦੱਸ ਰਹੇ ਹਾਂ ਕਿ ਜਿਹੜੀ ਨਵੀਂ ਪਨੀਰੀ ਹੈ ਉਹ ਜੂਨ 84 ਅਤੇ ਨਵੰਬਰ 84 ਵਿੱਚ ਹੋਏ ਘੱਲੂਘਾਰੇ ਨੂੰ ਦੁਬਾਰਾ ਤੋਂ ਪੜ੍ਹਨ ਸਮਝਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਅਤੇ ਉਹ ਸੱਚ ਤੱਕ ਪਹੁੰਚਣ ਲਈ ਤੱਤਪਰ ਹੈ। ਬਸ ਇੰਨਾ ਕੀ ਇਸ ਕਹਿ ਲਓ ਕਿ ਗੋਸ਼ਟੀ ਦੇ ਵਿੱਚ ਸਾਡਾ ਹਾਸਿਲ ਹੈ ਕਿ ਅਸੀਂ ਇਹਨਾਂ ਚੀਜ਼ਾਂ ਨਾਲ ਜੁੜਨ ਲਈ ਤੱਤਪਰ ਹੋ ਸਕੀਏ। ਅੱਗੇ ਅਕਾਲ ਪੁਰਖ ਸਾਡੇ 'ਤੇ ਮਿਹਰ ਕਰੇ ਔਰ ਸਾਡੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਬੂਰ ਪਵੇ, ਉਹਨੂੰ ਫਲ ਪਵੇ। ਅਤੇ ਹੋਰ ਜਿਹੜੇ ਸਕੋਲਰ ਨੇ ਜਿਨ੍ਹਾਂ ਦਾ ਰਿਸਰਚ ਮੈਥਡੋਲੋਜੀ ਦੇ ਵਿੱਚ ਕੋਈ ਤਜਰਬਾ ਹੈ, ਜਿਨ੍ਹਾਂ ਦਾ ਹੋਰ ਭਾਸ਼ਾਵਾਂ ਦੇ ਵਿੱਚ ਜਿਹੜੀ ਗੱਲ ਕਰਨ ਦੀ ਸਮਰੱਥਾ ਹੈ, ਜਾਂ ਕਹਿ ਲਓ ਕਿ ਜਿਨ੍ਹਾਂ ਦਾ ਦੁਨੀਆ ਦੇ ਮੀਡੀਆ ਅਦਾਰਿਆਂ ਦੇ ਵਿੱਚ ਕੋਈ ਥਾਂ ਹੈ, ਉਹ ਸਾਡੇ ਨਾਲ ਜੁੜ ਸਕਣ ਅਤੇ ਅਸੀਂ ਆਪਣਾ ਸੱਚ ਵੱਡੇ ਪਲੇਟਫਾਰਮ ਤੋਂ ਕਹਿਣ ਦੇ ਸਮਰੱਥ ਹੋ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।